ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 52 ਤੇ ਗੁਫ਼ਤਗੂ ਕਰਨ ਦੇ ਸਾਂ, ਜਿਸ ਦਾ ਉਨਵਾਨ ਸੀ ਸੁਲੇਮਾਨ ਨਬੀ। ਅੱਜ ਅਸੀਂ ਇਸੇ ਤੇ ਮਜ਼ੀਦ ਗੌਰ ਖੋਸ ਕਰਾਂਗੇ। ਸਲਾਤੀਨ ਦੀ ਪਹਿਲੀ ਕਿਤਾਬ ਉਹਦੇ 10ਵੇਂ ਬਾਬ ਵਿੱਚ ਖੁਦਾ ਦਾ ਕਲਾਮ ਬਿਆਨ ਕਰਦੇ ਤੇ ਜਦੋਂ ਸਭਾ ਦੀ ਮਲਕਾ ਨੇ ਖੁਦਾਵਨ ਦੇ ਨਾਂ ਦੀ ਬਾਬਤ ਸੁਲੇਮਾਨ ਦੀ ਸ਼ੋਹਰਤ ਸੁਣੀ ਤੇ ਉਹ ਆਈ ਤਾਂ ਕਿ ਮੁਸ਼ਕਿਲ ਸਵਾਲਾਂ ਦੇ ਨਾਲ ਉਹਨੂੰ ਅਜ਼ਮਾਏ ਤੇ ਉਹ ਬੜੀ ਵੱਡੀ ਜਲੋ ਦੇ ਨਾਲ ਯਰੂਸ਼ਲਮ ਵਿੱਚ ਦਾਖਲ ਹੋਈ ਤੇ ਉਹਦੇ ਨਾਲ ਊਂਟ ਸਨ ਜਿਨ੍ਹਾਂ ਤੇ ਮਸਾਲੇ ਤੇ ਬੜਾ ਸਾਰਾ ਸੋਨਾ ਤੇ ਬੇਸ਼ਬਹਾ ਜਵਾਹਰ ਲੱਦੇ ਸਨ। ਤੇ ਜਦੋਂ ਸੁਲੇਮਾਨ ਦੇ ਕੋਲ ਪਹੁੰਚੀ ਤੇ ਉਸਨੇ ਉਹਨਾਂ ਸਭ ਗੱਲਾਂ ਦੇ ਬਾਰੇ ਵਿੱਚ ਜੋ ਉਹਦੇ ਦਿਲ ਵਿੱਚ ਸਨ ਉਹਦੇ ਨਾਲ ਗੁਫ਼ਤਗੂ ਕੀਤੀ। ਸੁਲੇਮਾਨ ਨੇ ਉਹਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਬਾਦਸ਼ਾਹ ਨੇ ਕੋਈ ਗੱਲ ਐਸੀ ਪੋਸ਼ੀਦਾ ਨਾ ਰੱਖੀ ਜੋ ਉਹਨੂੰ ਨਾ ਦੱਸੀ। ਤੇ ਜਦੋਂ ਸਭਾ ਦੀ ਮਲਕਾ ਨੇ ਸੁਲੇਮਾਨ ਦੀ ਸਾਰੀ ਹਿਕਮਤ ਤੇ ਉਸ ਮਹਿਲ ਨੂੰ ਜੋ ਉਹਨੇ ਬਣਾਇਆ ਸੀ ਤੇ ਉਹਦੇ ਦਸਤਰਖਾਨ ਦੀਆਂ ਨੇਮਤਾਂ ਤੇ ਉਹਦੇ ਮੁਲਾਜ਼ਮਾਂ ਦੀ ਨਸ਼ਿਸਤ ਤੇ ਉਹਦੇ ਖਾਦਮਾਂ ਦੀ ਹਾਜ਼ਰਬਾਸ਼ੀ ਤੇ ਉਹਨਾਂ ਦੀ ਪੋਸ਼ਾਕ ਤੇ ਉਹਨਾਂ ਦੇ ਸਾਥੀ ਤੇ ਉਸ ਸੀੜੀ ਨੂੰ ਜਿਸਨੇ ਉਹਨੇ ਖੁਦਾਵੰਦ ਦੇ ਘਰ ਵਿੱਚ ਜਾਂਦੀ ਸੀ ਬਣਾਇਆ ਸੀ ਵੇਖਿਆ ਤੇ ਉਹਦੇ ਹੋਸ਼ ਉੱਡ ਗਏ ਤੇ ਉਹਨੇ ਬਾਦਸ਼ਾਹ ਨੂੰ ਆਖਿਆ ਕਿ ਉਹ ਸੱਚੀ ਖਬਰ ਸੀ ਜੋ ਮੈਂ ਤੇਰੇ ਕੰਮਾਂ ਤੇ ਤੇਰੀ ਹਿਕਮਤ ਦੀ ਬਾਬਤ ਆਪਣੇ ਮੁਲਕ ਵਿੱਚ ਸੁਣੀ। ਤੇ ਫਿਰ ਵੀ ਉਹ ਗੱਲਾਂ ਬਾਬਰ ਨਾ ਕੀਤੀਆਂ ਜਦੋਂ ਤੱਕ ਖੁਦ ਆ ਕੇ ਆਪਣੀ ਅੱਖਾਂ ਦੇ ਨਾਲ ਇਹ ਵੇਖ ਨਾ ਲਿੱਤਾ ਤੇ ਮੈਨੂੰ ਤੇ ਅੱਧਾ ਵੀ ਨਹੀਂ ਦੱਸਿਆ ਗਿਆ ਕਿਉਂਕਿ ਤੇਰੀ ਹਿਕਮਤ ਤੇ ਇਕਬਾਲਮੰਦੀ ਇਸ ਸ਼ੋਹਰਤ ਨਾਲੋਂ ਜੋ ਮੈਂ ਸੁਣੀ ਬੜੀ ਜ਼ਿਆਦਾ ਏ। ਖੁਸ਼ਨਸੀਬ ਨੇ ਤੇਰੇ ਲੋਕ ਤੇ ਖੁਸ਼ਨਸੀਬ ਨੇ ਤੇਰੇ ਇਹ ਮੁਲਾਜ਼ਮ ਜਿਹੜੇ ਬਰਾਬਰ ਤੇਰੇ ਹਜ਼ੂਰ ਖਲੋਂਦੇ ਰਹਿੰਦੇ ਤੇ ਤੇਰੀ ਹਿਕਮਤ ਸੁਣਦੇ ਨੇ। ਖੁਦਾਵੰਦ ਤੇਰਾ ਖੁਦਾ ਮੁਬਾਰਕ ਹੋਵੇ ਜਿਹੜਾ ਤੇਰੇ ਕੋਲੋਂ ਖੁਸ਼ਨੂਦ ਹੋ ਕੇ ਤੇਰੇ ਤੇ ਮਿਹਰਬਾਨ ਹੋਇਆ ਤੇ ਤੈਨੂੰ ਇਸਰਾਇਲ ਦੇ ਤਖ਼ਤ ਤੇ ਬਿਠਾਇਆ ਕਿਉਂਕਿ ਖੁਦਾਵੰਦ ਨੇ ਇਸਰਾਇਲ ਦੇ ਨਾਲ ਸਦਾ ਮੁਹੱਬਤ ਰੱਖੀ ਏ। ਇਸ ਲਈ ਉਹਨੇ ਤੈਨੂੰ ਅਦਲੋ ਇਨਸਾਫ਼ ਕਰਨ ਨੂੰ ਬਾਦਸ਼ਾਹ ਬਣਾਇਆ। ਅਸੀਂ ਆਪਣਾ ਮੁਤਾਲਿਆ ਇੱਥੇ ਰੋਕਾਂਗੇ ਮਗਰ ਸਭਾ ਦੀ ਮਲਕਾ ਦੇ ਮੁਤਲਿਕ ਖੁਦਾ ਦੇ ਕਲਾਮ ਦੀਆਂ ਗੱਲਾਂ ਖਤਮ ਨਹੀਂ ਕਰਾਂਗੇ। ਉਸ ਜ਼ਮਾਨੇ ਨੂੰ ਹਜ਼ਾਰ ਸਾਲ ਵੀ ਨਹੀਂ ਹੋਇਆ ਸੀ ਕਿ ਮਸੀਹ ਨੇ ਸਭਾ ਦੀ ਮਲਕਾ ਤੇ ਸੁਲੇਮਾਨ ਦੀ ਬਾਬਤ ਫਰਮਾਏ ਹੋਇਆ ਕਿਹਾ। ਦੱਖਣ ਦੀ ਮਲਕਾ ਅਦਾਲਤ ਦੇ ਦਿਨ ਉਸ ਜ਼ਮਾਨੇ ਦੇ ਨਾਲ ਉੱਠ ਕੇ ਉਹਨੂੰ ਮੁਜਰਮ ਠਹਿਰਾਏਗੀ ਕਿਉਂਕਿ ਉਹ ਦੁਨੀਆਂ ਦੇ ਕਿਨਾਰੇ ਤੋਂ ਸੁਲੇਮਾਨ ਦੀ ਹਿਕਮਤ ਸੁਣਨ ਆਈ ਤੇ ਵੇਖੋ ਇੱਥੇ ਉਹ ਵੀ ਜਿਹੜਾ ਸੁਲੇਮਾਨ ਤੋਂ ਵੀ ਵੱਧ ਕੇ ਵੇ। ਮੱਤੀ ਬਾਬ 12 ਤੇ ਆਇਤ ਨੰਬਰ 42। ਕੀ ਤੁਸੀਂ ਇੱਥੇ ਮਸੀਹ ਦਾ ਫਰਮਾਨ ਸੁਣਿਆ? ਉਹਨੇ ਫਰਮਾਇਆ ਕਿ ਸੁਲੇਮਾਨ ਬਾਦਸ਼ਾਹ ਦੀ ਸ਼ਾਨੋ ਸ਼ੌਕਤ ਦੀ ਸ਼ੋਹਰਤ ਦੀ ਤਲਾਸ਼ ਜਿਹੜੀ ਸਭਾ ਦੀ ਮਲਕਾ ਨੇ ਕੀਤੀ ਉਹ ਮਸੀਹ ਦੇ ਜਲਾਲ ਦੀ ਤਲਾਸ਼ ਦੀ ਤਰਦੀਦ ਕਰਨ ਵਾਲਿਆਂ ਨੂੰ ਮੁਜਰਮ ਠਹਿਰਾਏਗੀ। ਸਭਾ ਦੀ ਮਲਕਾ ਨੇ ਸੁਲੇਮਾਨ ਬਾਦਸ਼ਾਹ ਦੀ ਹਿਕਮਤ ਤੇ ਦਾਨਿਸ਼ ਤੇ ਸ਼ਾਨੋ ਸ਼ੌਕਤ ਦੀ ਜੁਸਤਜੂ ਵਿੱਚ ਜੋ ਕੁਝ ਉਹ ਕਰ ਸਕਦੀ ਸੀ ਉਹਨੇ ਕੀਤਾ। ਉਹਨੇ ਜੋ ਕੁਝ ਸੁਣਿਆ ਸੀ ਉਸ ਦੀ ਤਸਦੀਕ ਕੀਤੀ ਤੇ ਇਹਦੇ ਵਾਸਤੇ ਉਹਨੇ ਤਕਰੀਬਨ 4000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ। ਸਾਡੇ ਲਈ ਇੱਥੇ ਇੱਕ ਬੜਾ ਅਹਿਮ ਸਬਕ ਮੌਜੂਦ ਹੈ। ਮਸੀਹ ਜਿਹੜਾ ਅਸਮਾਨ 'ਤੇ ਆਇਆ ਅਤੇ ਜਿਸ ਦੀ ਸ਼ਾਨ ਅਤੇ ਜਲਾਲ ਸੁਲੇਮਾਨ ਬਾਦਸ਼ਾਹ ਤੋਂ ਲੱਖਾਂ ਗੁਣਾ ਜ਼ਿਆਦਾ ਏ, ਜਿਸ ਦੀ ਹਿਕਮਤ ਅਤੇ ਇਲਮ ਅਤੇ ਕੁਦਰਤ ਅਤੇ ਇਖਤਿਆਰ ਦੁਨੀਆਂ ਦੇ ਸਾਰੇ ਬਾਦਸ਼ਾਹਾਂ ਨਾਲੋਂ ਜ਼ਿਆਦਾ ਏ, ਦੁਨੀਆਂ ਦੇ ਅਕਸਰ ਲੋਕ ਉਸ ਦੇ ਜਲਾਲ ਨੂੰ ਪਹਿਚਾਣਨ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਨਾ ਹੀ ਉਸ ਦੀ ਸੱਚਾਈ ਦੀ ਤਸਦੀਕ ਦੀ ਤਮੰਨਾ ਰੱਖਦੇ ਨੇ। ਇਸ ਲਈ ਮਸੀਹ ਨੇ ਫਰਮਾਇਆ ਕਿ ਦੱਖਣ ਦੀ ਮਲਕਾ ਅਦਾਲਤ ਦੇ ਦਿਹਾੜੇ ਉਸ ਜ਼ਮਾਨੇ ਦੇ ਲੋਕਾਂ ਦੇ ਨਾਲ ਉੱਠ ਕੇ ਉਹਨਾਂ ਨੂੰ ਮੁਜਰਮ ਠਹਿਰਾਏਗੀ ਕਿਉਂਕਿ ਉਹ ਦੁਨੀਆਂ ਦੇ ਕਿਨਾਰੇ ਤੋਂ ਸੁਲੇਮਾਨ ਦੀ ਹਿਕਮਤ ਸੁਣਨ ਨੂੰ ਆਈ। ਤੇ ਵੇਖੋ ਇੱਥੇ ਉਹ ਵੇ ਜਿਹੜਾ ਸੁਲੇਮਾਨ ਨਾਲੋਂ ਵੀ ਵੱਧ ਕੇ ਵੇ। ਮੱਤੀ ਬਾਬ 12 ਤੇ ਆਇਤ ਨੰਬਰ 42। ਮੌਜ਼ੂ ਸਾਮੀਨ, ਕਿ ਤੁਸੀਂ ਮਸੀਹ ਦੇ ਜਲਾਲ ਨਾਲ ਜਿਹਨੂੰ ਖੁਦਾ ਨੇ ਭੇਜਿਆ ਹੈ ਵਾਕਫ ਹੋਏ ਹੋ, ਜਾਂ ਤੁਸੀਂ ਦੂਸਰੇ ਨਬੀਆਂ ਦੀ ਤਰ੍ਹਾਂ ਇੱਕ ਆਮ ਨਬੀ ਉਹਨੂੰ ਸਮਝਦੇ ਹੋ? ਕਿ ਤੁਹਾਨੂੰ ਲਫ਼ਜ਼ ਮਸੀਹ ਦੇ ਮਾਨੀਆਂ ਦਾ ਪਤਾ ਹੈ? ਹਾਂ, ਇਸ ਦਾ ਮਤਲਬ ਹੈ ਕਿ ਖੁਦਾ ਦਾ ਬਰਗਜ਼ੀਦਾ, ਖੁਦਾ ਦਾ ਚੁਣਿਆ ਹੋਇਆ, ਖੁਦਾ ਦਾ ਮਖਸੂਸ ਕਰਕੇ ਭੇਜਿਆ ਹੋਇਆ, ਮਸਾ ਕੀਤਾ ਹੋਇਆ ਮਸੀਹ ਉਹ ਹਸਤੀ ਹੈ ਜਿਹਨੂੰ ਖੁਦਾ ਨੇ ਦੁਨੀਆਂ ਦਾ ਨਜਾਤ ਦਹਿੰਦਾ ਅਤੇ ਮੁਨਸਫ ਮੁਕਰਰ ਕੀਤਾ ਹੈ। ਅਤੇ ਫਿਰ ਵੀ ਅੱਜ ਤੱਕ ਬੜੇ ਸਾਰੇ ਲੋਕ ਮਸੀਹ ਤੋਂ ਗਾਫਲ ਨੇ। ਉਹਨਾਂ ਨੂੰ ਕੁਝ ਪਤਾ ਨਹੀਂ ਹੈ ਕਿ ਉਹ ਕੌਣ ਨੇ, ਕਿਉਂਕਿ ਉਹਨਾਂ ਨੇ ਕਦੀ ਉਹਨਾਂ ਨੂੰ ਨਬੀਆਂ ਦੇ ਸਹੀਫੀਆਂ ਜਾਂ ਕੁਤਬੇ ਮੁਕੱਦਸਾ ਵਿੱਚ ਤਲਾਸ਼ ਹੀ ਨਹੀਂ ਕੀਤਾ। ਸਾਡੇ ਕੋਲ ਪ੍ਰੋਗਰਾਮ ਦਾ ਵੇਲਾ ਖਤਮ ਹੋਣ ਵਾਲਾ ਹੈ, ਮਗਰ ਰੁਖਸਤ ਹੋਣ ਤੋਂ ਪਹਿਲੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੁਲੇਮਾਨ ਬਾਦਸ਼ਾਹ ਨੇ ਤਿੰਨ ਖੂਬਸੂਰਤ ਅਤੇ ਪੁਰ ਹਿਕਮਤ ਕਿਤਾਬਾਂ ਤਹਿਰੀਰ ਕੀਤੀਆਂ, ਜਿਹੜੀਆਂ ਕਿਤਾਬੇ ਮੁਕੱਦਸ ਦਾ ਹਿੱਸਾ ਨੇ। ਉਹ ਕਿਤਾਬਾਂ ਇਮਸਾਲ ਦੀ ਕਿਤਾਬ, ਵਾਜ਼ ਅਤੇ ਗਜ਼ਲੋ ਗਜ਼ਲਾਤ ਨੇ। ਆਪਣੇ ਬਾਬ ਦਾਊਦ ਦੀ ਤਰ੍ਹਾਂ ਸੁਲੇਮਾਨ ਨੇ ਵੀ ਜ਼ਬੂਰ ਲਿਖੇ, ਜਿਹੜੇ ਜ਼ਬੂਰ ਦੀ ਕਿਤਾਬ ਵਿੱਚ ਸ਼ਾਮਿਲ ਨੇ। ਅੱਜ ਦੇ ਪ੍ਰੋਗਰਾਮ ਨੂੰ ਖਤਮ ਕਰਦਿਆਂ ਹੋਇਆਂ ਜ਼ਬੂਰ 72 ਨੂੰ ਵੇਖਾਂਗੇ, ਜੋ ਸੁਲੇਮਾਨ ਨਬੀ ਨੇ ਲਿਖਿਆ। ਇਸ ਜ਼ਬੂਰ ਵਿੱਚ ਸੁਲੇਮਾਨ ਨਬੀ ਨੇ ਨਬੂਵਤ ਕਰਕੇ ਆਖਿਆ ਕਿ ਅਦਾਲਤ ਦੇ ਦਿਹਾੜੇ ਮਸੀਹ ਦੁਨੀਆਂ ਵਿੱਚ ਆਏਗਾ ਅਤੇ ਰਾਸਤੀ ਦੇ ਨਾਲ ਉਹਨਾਂ ਦੀ ਅਦਾਲਤ ਕਰੇਗਾ। ਆਓ, ਸੁਲੇਮਾਨ ਬਾਦਸ਼ਾਹ ਨੇ ਜੋ ਕਾਮਿਲ ਬਾਦਸ਼ਾਹ ਅਤੇ ਹਿਕਮਤ ਅਤੇ ਜਲਾਲ ਦੇ ਮਾਲਿਕ ਦੇ ਮੁਤਲਿਕ ਜੋ ਕੁਝ ਲਿਖਿਆ ਉਹਨੂੰ ਸੁਣੀਏ। ਮਸੀਹ ਦੀ ਬਾਬਤ ਸੁਲੇਮਾਨ ਨੇ ਆਖਿਆ, ਉਹ ਸਦਾਕਤ ਦੇ ਨਾਲ ਤੇਰੇ ਲੋਕਾਂ ਦੀ ਅਤੇ ਇਨਸਾਫ ਦੇ ਨਾਲ ਤੇਰੇ ਗਰੀਬਾਂ ਦੀ ਅਦਾਲਤ ਕਰੇਗਾ। ਉਸਦੀ ਸਲਤਨਤ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਦਰਿਆ ਫਰਾਤ ਤੋਂ ਜ਼ਮੀਨ ਦੀ ਇੰਤਹਾ ਤੱਕ ਹੋਵੇਗੀ। ਬਿਆਬਾਨ ਦੇ ਰਹਿਣ ਵਾਲੇ ਉਹਦੇ ਅੱਗੇ ਝੁਕਣਗੇ ਅਤੇ ਉਸਦੇ ਦੁਸ਼ਮਣ ਖਾਕ ਚੱਟਣਗੇ। ਤਰਸੀਸ ਦੇ ਅਤੇ ਜਜ਼ੀਰਿਆਂ ਦੇ ਬਾਦਸ਼ਾਹ ਨਜ਼ਰਾਂ ਗੁਜ਼ਰਾਨਣਗੇ, ਸਭਾ ਅਤੇ ਸਹਿਬਾ ਦੇ ਬਾਦਸ਼ਾਹ ਹਦੀਏ ਲਿਆਣਗੇ, ਬਲਕਿ ਸਾਰੇ ਬਾਦਸ਼ਾਹ ਉਹਦੇ ਸਾਹਮਣੇ ਸਰਨਗੂ ਹੋਣਗੇ। ਕੁੱਲ ਕੌਮਾਂ ਉਹਦੀ ਮਤੀ ਹੋਣਗੀਆਂ, ਉਹ ਜੀਂਦੇ ਰਹਿਣਗੇ ਅਤੇ ਸਭਾ ਦਾ ਸੋਨਾ ਉਹਨੂੰ ਦਿੱਤਾ ਜਾਏਗਾ। ਲੋਕ ਬਰਾਬਰ ਉਹਦੇ ਹੱਕ ਵਿੱਚ ਦੁਆ ਕਰਨਗੇ। ਉਹਦਾ ਨਾਂ ਹਮੇਸ਼ਾ ਕਾਇਮ ਰਹੇਗਾ, ਜਦੋਂ ਤੱਕ ਸੂਰਜ ਏ ਉਹਦਾ ਨਾਂ ਰਹੇਗਾ, ਅਤੇ ਲੋਕ ਉਹਦੇ ਵਸੀਲੇ ਦੇ ਨਾਲ ਬਰਕਤ ਪਾਵਣਗੇ। ਸਾਰੀਆਂ ਕੌਮਾਂ ਉਹਨੂੰ ਖੁਸ਼ਨਸੀਬ ਆਖਣਗੀਆਂ। ਖੁਦਾਵੰਦ ਖੁਦਾ ਇਸਰਾਇਲ ਦਾ ਖੁਦਾ ਮੁਬਾਰਕ ਹੋਵੇ, ਉਹੀ ਅਜੀਬੋ ਗਰੀਬ ਕੰਮ ਕਰਦਾ ਹੈ। ਉਸਦਾ ਜਲੀਲ ਨਾਂ ਹਮੇਸ਼ਾ ਵਾਸਤੇ ਮੁਬਾਰਕ ਹੋਵੇ ਅਤੇ ਸਾਰੀ ਜ਼ਮੀਨ ਉਹਦੇ ਜਲਾਲ ਤੋਂ ਮਾਮੂਰ ਹੋਵੇ। ਆਮੀਨ ਸੁਮਾਮੀਨ। ਇਸ ਤਰ੍ਹਾਂ ਸੁਲੇਮਾਨ ਬਾਦਸ਼ਾਹ ਨੇ ਪੇਸ਼ਨਗੋਈ ਕੀਤੀ ਸੀ ਕਿ ਇੱਕ ਦਿਨ ਦੁਨੀਆਂ ਦੇ ਸਾਰੇ ਲੋਕ ਮਸੀਹ ਦੇ ਸਾਹਮਣੇ, ਜੋ ਖੁਦਾਵੰਦਾ ਦਾ ਖੁਦਾ ਅਤੇ ਸਾਰੇ ਜਹਾਨ ਦਾ ਮੁਨਸਫ ਏ, ਹਾਜ਼ਰ ਹੋਵਣਗੇ। ਯਕੀਨਨ ਜੋ ਖੁਦਾ ਚਾਹੁੰਦਾ ਹੈ ਉਹ ਇਹੋ ਹੀ ਏ ਕਿ ਅਸੀਂ ਸਭ ਅੱਜ ਉਹਦੇ ਸਾਹਮਣੇ ਹਾਜ਼ਰ ਹੋਈਏ। ਤੁਹਾਡਾ ਕੀ ਖਿਆਲ ਏ? ਕਿ ਤੁਸੀਂ ਵਾਕਈ ਖੁਦ ਨੂੰ ਖੁਦਾ ਦੇ ਸਪੁਰਦ ਕਰਦੇ ਹੋ? ਕਿ ਤੁਸੀਂ ਮਸੀਹ ਦੇ ਜਲਾਲ ਨੂੰ ਅਤੇ ਉਹਦੇ ਇਖਤਿਆਰ ਨੂੰ ਮੰਨਦੇ ਹੋ, ਜਿਹਨੂੰ ਖੁਦਾ ਨੇ ਭੇਜਿਆ ਅਤੇ ਆਮਦਸਾਨੀ ਦੇ ਵੇਲੇ ਫਿਰ ਉਹਨੂੰ ਭੇਜੇਗਾ? ਕਿਧਰੇ ਇੰਜ ਤਾਂ ਨਹੀਂ ਕਿ ਤੁਸੀਂ ਉਹਨੂੰ ਆਮ ਨਬੀਆਂ ਵਿੱਚੋਂ ਇੱਕ ਦਾ ਦਰਜਾ ਦਿੰਦੇ ਹੋ? ਜੇ ਤੁਸੀਂ ਨਬੀਆਂ ਦੇ ਸਹੀਫਿਆਂ 'ਤੇ ਗੌਰ ਕਰੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਮਸੀਹ ਦੁਨੀਆਂ ਦਾ ਨਜਾਤ ਦਹਿੰਦਾ ਅਤੇ ਸੱਚਾ ਆਦਲ ਏ, ਜਿਸ ਦੀ ਗਵਾਹੀ ਸਾਰੇ ਨਬੀਆਂ ਨੇ ਦਿੱਤੀ। ਇਸ ਲਈ ਰੂਹ ਕੁਦਸ ਮੁਨਾਦੀ ਕਰਦਿਆਂ ਹੋਇਆਂ ਕਹਿੰਦਾ ਏ, ਉਸ ਸ਼ਖਸ ਦੀ ਸਾਰੀ ਗਵਾਹੀ ਨਬੀ ਦਿੰਦੇ ਨੇ ਕਿ ਜੋ ਕੋਈ ਉਹਦੇ 'ਤੇ ਇਮਾਨ ਲਿਆਏਗਾ ਉਹਦੇ ਨਾਂ 'ਤੇ ਗੁਨਾਹਾਂ ਦੀ ਮੁਆਫ਼ੀ ਹਾਸਲ ਕਰੇਗਾ। ਕਿ ਤੁਸੀਂ ਨਬੀਆਂ ਦਾ ਯਕੀਨ ਕਰਦੇ ਹੋ? ਮੈਂ ਜਾਣਨਾ ਵਾਂ ਕਿ ਤੁਸੀਂ ਯਕੀਨ ਕਰਦੇ ਹੋ। ਦੋਸਤੋ, ਤੁਸਾਂ ਨੇ ਅੱਜ ਦਾ ਪ੍ਰੋਗਰਾਮ ਸੁਣਿਆ, ਤੁਹਾਡਾ ਸ਼ੁਕਰੀਆ। ਖੁਦਾ ਨੇ ਚਾਹਿਆ ਤਾਂ ਅਗਲੇ ਸਬਕ ਵਿੱਚ ਅਸੀਂ ਏਲੀਆ ਨਬੀ ਦੀ ਬਾਬਤ ਸਿੱਖਾਂਗੇ, ਜਿਹਨੇ ਅਸਮਾਨ ਤੋਂ ਅੱਗ ਮੰਗੀ ਸੀ। ਖੁਦਾ ਤੁਹਾਨੂੰ ਬਰਕਤ ਦੇਵੇ। ਤੁਸੀਂ ਮਸੀਹ ਦੇ ਫਰਮਾਨ 'ਤੇ ਧਿਆਨ ਦਿੱਤਾ, ਉਹ ਫਰਮਾਨ ਇਹ ਵੇ, ਦੱਖਣ ਦੀ ਮਲਕਾ ਅਦਾਲਤ ਦੇ ਦਿਨ ਉਸ ਜ਼ਮਾਨੇ ਦੇ ਲੋਕਾਂ ਦੇ ਨਾਲ ਉੱਠ ਕੇ ਉਹਨਾਂ ਨੂੰ ਮੁਜਰਮ ਠਹਿਰਾਏਗੀ, ਕਿਉਂਕਿ ਉਹ ਦੁਨੀਆਂ ਦੇ ਕਿਨਾਰੇ ਤੋਂ ਸੁਲੇਮਾਨ ਦੀ ਹਿਕਮਤ ਸੁਣਨ ਨੂੰ ਆਈ। ਅਤੇ ਵੇਖੋ ਇੱਥੇ ਉਹ ਵੀ ਜਿਹੜਾ ਸੁਲੇਮਾਨ ਤੋਂ ਵੀ ਵੱਧ ਕੇ ਵੇ। ਮੱਤੀ ਬਾਬ ਨੰਬਰ 12 ਅਤੇ ਆਇਤ ਨੰਬਰ 42।
जो चमकीले तारे
सब आसमान ते पानी सारे
चंद सूरज चमकीले तारे
सब आसमान ते पानी सारे
तारे तारे पर बुलंदी पर तारे तारे पर बुलंदी पर
उसने हुकम कीता जारी
खलकत पैदा होई सारी
उसने हुकम कीता जारी
ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 43110 यानी 0341 43110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼